ਚਰਿੱਤਰ ਪਹਿਲਾ ਚੰਡੀ ਚਰਿੱਤਰ ਪਾਤਸ਼ਾਹੀ ਦਸਵੀਂ ਭੁਜੰਗ ਛੰਦ ਤਉ ਪ੍ਰਸਾਦ ਤੂੰ ਖੜਗ ਧਾਰਾ ਤੂੰ ਵਾੜ ਵਾਰੀ ਤੂੰ ਤੀਰ ਤਰਵਾਰ ਕਾਤੀ ਕਟਾਰੀ।
ਹੁਣ ਇਹ ਚਰਿੱਤਰ ਪਹਿਲਾ ਹੈ, ਇਹਦਾ ਮਤਲਬ ਚਰਿੱਤਰ ਇਹ ਵੀ ਚਰਿੱਤਰਾਂ ਦੇ ਸ਼ਾਮਿਲ ਹੈ। ਇੱਕੀ ਦਾ ਚਰਿੱਤਰ ਹੈ, ਇਹ ਚਰਿੱਤਰ ਗੁਰਮੁਖ ਦਾ। ਤੁਸੀਂ ਖੜਗ ਧਾਰਾ, ਤੁਸੀਂ ਖੜਗ ਦੀ ਧਾਰ,
ਤੁਸੀਂ ਵਾੜ ਵਾਰੀ,
ਤੁਸੀਂ ਵਾੜ ਵਾਰੀ, ਵਾੜ ਕਹਿ ਵੱਢਣ ਵਾਲੀ, ਵਾੜ ਵਾਰੀ ਵੱਢਣ ਵਾਲੀ ਕੀ ਵੱਢਦੀ ਹੈ ਤੂੰ? ਝੂਠ ਪਖੰਡ, ਗੁਰਮਤ ਵੜ ਵੜ ਸਿੱਟਦੀ ਹੈ ਪਖੰਡਵਾਦ ਨੂੰ, ਝੂਠ ਨੂੰ, ਕਪਟ ਨੂੰ ਸਿੱਟਦੀ ਨਾ ਵੱਢ ਵੱਢ ਕੇ। ਗਿਆਨ ਖੜਗ ਇਹ ਹੈ, ਗਿਆਨ ਖੜਗ ਦਾ ਚਰਿੱਤਰ ਹੈ। ਗਿਆਨ ਖੜਗ ਲੈ ਮਨਸੋਂ ਤੇ ਉਹਦਾ ਚਰਿੱਤਰ ਦਾ ਮਤਲਬ ਹੁੰਦਾ ਹੈ ਉਹਦਾ ਕਰਤਵ ਫੰਕਸ਼ਨ, ਕੀ ਕਰਤਵ ਕਰਦੀ ਹੈ ਤੂੰ। ਕਾਤੀ ਕਟਾਰੀ ਸਾਰੇ ਨੌ ਆਦ ਵਿੱਚ ਆਏ ਹੋਏ ਨੇ। ਨੇਜਾ ਨਾਮ ਨਿਸ਼ਾਨ, ਨੇਜਾ ਆਇਆ ਹੋਇਆ, ਨਾਮ ਨੂੰ ਨੇਜਾ ਕਿਹਾ ਹੈ। ਜਿਹੜਾ ਕਹਿੰਦੇ ਤੈਂ ਤਾਂ ਐ ਗੱਲ ਕੀਤੀ ਮੇਰੇ ਨੇਜੇ ਮੋਂ ਗੱਡ ਗਈ, ਮੂੰਹ ਦਾ ਜਵਾਨ ਦਾ ਫੱਟ ਨਹੀਂ ਮਿਟਦਾ, ਤਲਵਾਰ ਦਾ ਫੱਟ ਮਿਟ ਜਾਂਦਾ। ਜਵਾਨ ਵੀ ਫੱਟ ਮਾਰਦੀ ਹੈ ਨਾ, ਸੱਚੀ ਗੱਲ ਝੂਠ ਤੇ ਫੱਟ ਮਾਰਦੀ ਹੈ। ਸੱਚ ਝੂਠ ਨੂੰ ਜਾਂ ਵੱਢਦਾ ਤਾਂ ਉਹਦੇ ਫੱਟ ਵਾਂਗੂ ਲੱਗਦੀ ਹੈ, ਜਿਵੇਂ ਤਲਵਾਰ ਦਾ ਫੱਟ ਲੱਗਿਆ, ਤਾਂ ਹੀ ਤਾਂ ਜਿਹੜੀਆਂ ਜੰਗਾਂ ਹੋ ਜਾਂਦੀਆਂ ਨੇ। ਕਾਹੇ ਕੋ ਪਾਹਨ ਪੂਜਤ ਹੈ ਪਸ਼ੂ, ਕਿਹਾ ਪੱਥਰ ਪੂਜਣ ਵਾਲੇ ਨੂੰ, ਕਹਿੰਦੇ ਤੁਹਾਨੂੰ ਕੀ ਮਤਲਬ ਹੈ ਪੂਜਦੇ ਅਸੀਂ, ਤੁਸੀਂ ਸਾਨੂੰ ਪਸ਼ੂ ਕਾਹਦੇ ਕਹਿੰਦੇ? ਤੁਸੀਂ ਨਾ ਪੂਜੋ, ਤੁਸੀਂ ਇਹ ਕਹਿ ਦੋ ਭਾਈ ਅਸੀਂ ਤਾਂ ਪੱਥਰ ਪੂਜਦੇ ਨਹੀਂ, ਆਪਾਂ ਨੇ ਪੱਥਰ ਨਹੀਂ ਪੂਜਣੇ। ਪੂਜਣ ਵਾਲੇ ਨੂੰ ਪਸ਼ੂ ਕਿਉਂ ਕਹਿੰਦੇ? ਕਹਿਤਾ ਕਾਹੇ ਕੋ ਪਾਹਨ ਪੂਜਦਾ ਪਸ਼ੂ, ਪਾਹਨ ਮੈਂ ਪਰਮੇਸ਼ਰ ਨਹੀਂ। ਉਹਨੂੰ ਫੱਟ ਲੱਗਿਆ ਨਾ, ਬਾਈ ਧਾਰੀਆਂ ਦਾ ਖਿਲਾਫ ਹੋ ਜਾਣ ਦਾ ਕਾਰਨ ਇਹ ਸੀ। ਬਾਈ ਧਾਰੀ ਰਾਜੇ ਪੱਥਰ ਪੂਜਦੇ ਸੀ, ਰਾਜੇ ਨੂੰ ਪਸ਼ੂ ਕਹਿ ਦੇਣਾ, ਰਾਜ ਪ੍ਰੋਹਤ ਨੂੰ ਪਸ਼ੂ ਕਹਿ ਦੇਣਾ, ਫੱਟ ਲੱਗਿਆ। ਪਹਿਲਾਂ ਸੇਵ ਸੀ, ਇਹਨਾਂ ਗੱਲਾਂ ਤੋਂ ਉਲਟ ਹੋ। ਹੁਣ ਪੜ੍ਹਦੇ ਨੇ ਸਵੇਰੀਏ ਬਹੁਤ ਨੀਵੀਆਂ ਜਾਤਾਂ, ਜਿਹਨਾਂ ਨੂੰ ਸਮਝਦੇ ਸੀਗੇ ਨੀਵੀਆਂ ਜਾਤਾਂ, ਉਹ ਸਮਝਦੇ ਸੀ ਨੀਵੀਆਂ ਜਾਤਾਂ, ਪਤਾ ਨੀਵੀ ਵਿੱਚ ਹੀ ਨਹੀਂ ਸਮਝਦੇ ਨਾ। ਉਹਨਾਂ ਦੇ ਹਿਸਾਬ ਨਾਲ ਬਹੁਤ ਨੀਵੀਆਂ ਜਾਤਾਂ ਵਾਲੇ ਜਿਹੜੇ ਅੰਮ੍ਰਿਤ ਛੱਕ ਕੇ ਸਿੱਧ ਸੱਜ ਗਏ ਸੀ, ਘੋੜਿਆਂ ਤੇ ਚੜ੍ਹ ਲਾ ਤੇ, ਤਲਵਾਰਾਂ ਪਹਿਨਣ ਲਾ ਤੇ, ਚੋਲੇ ਪਾਉਣ ਲਾ ਤੇ, ਚੋਲਾ ਪਾਉਣ ਤੇ, ਤਲਵਾਰ ਪਾਉਣ ਤੇ, ਘੋੜੇ ਤੇ ਚੜ੍ਹ ਤੇ ਪਗਦੀ ਸੀ। ਇਹ ਚੋਲੇ ਦਾ ਬਾਣਾ, ਛੱਤਰੀ ਦਾ ਬਾਣਾ, ਰਾਜੇ ਦਾ ਬਾਣਾ, ਹਰੇਕ ਦੀ ਪਾ ਸਕਦਾ, ਬਹੁਤ ਦੀ ਸੀ ਉਹਦੇ ਤੇ। ਜਿਵੇਂ ਪੁਲਿਸ ਦੀ ਵਰਦੀ ਤੁਸੀਂ ਨਹੀਂ ਪਾ ਸਕਦੇ, ਆਪਾਂ ਪਾ ਨਹੀਂ ਸਕਦੇ ਪੁਲਿਸ ਦੀ ਵਰਦੀ, ਫੌਜੀ ਦੀ ਵਰਦੀ ਨਹੀਂ ਪਾ ਸਕਦੇ। ਕੋਈ ਡੁਪਲੀਕੇਟ ਕਰਨਲ ਬਣ ਕੇ ਇੱਥੇ ਤੁਰਿਆ ਫਿਰੇ ਕਿਵੇਂ ਪਾਉਣਦਾ ਤੂੰ? ਇਸ ਕਰਕੇ ਇਹ ਉਹਨਾਂ ਦੀ ਰਿਜ਼ਰਵ ਵਰਦੀ ਸੀ, ਘੋੜੇ ਤੇ ਚੜ੍ਹਨਾ, ਵੱਡੀ ਤਲਵਾਰ ਪਾਉਣੀ, ਅਰੇ ਚੋਲਾ ਪਾਉਣਾ, ਨਹੀਂ ਪਾ ਸਕਦਾ। ਹੁਣ ਪਾਉਣ ਲਾ ਤੇ ਸਾਰੇ, ਤਲਵਾਰ ਉੱਤੇ ਨਹੀਂ ਪਾਉਣ ਲਾ ਤੇ, ਘੋੜੇ ਤੇ ਚੜ੍ਹਨ ਲਾ ਤੇ। ਉਹਨੇ ਕਿਹਾ ਸਾਡਾ ਜਿਹੜਾ ਬਗਾਵਤ ਹੈ ਕਿਸਮ ਦੀ, ਜਿਹੜੀ ਸਾਡੀ ਜਿਸ ਸ਼ਕਤੀ ਪੂਰੀ ਸੀ ਰਾਜਪੂਤਾਂ ਦੀ, ਨਿਯਮ ਬਣਾਏ ਸੀ, ਉਹਦੇ ਖਿਲਾਫ ਬਗਾਵਤ ਹੈ। ਮੁਸਲਮਾਨੀ ਰਾਜ ਸੀ, ਮੁਸਲਮਾਨ ਤਾਂ ਚਾਹੁੰਦੇ ਸੀ ਇਹਨਾਂ ਦੇ ਘਰ 'ਚ ਰੌਲਾ ਪਵੇ, ਲੇਕਿਨ ਰੌਲਾ ਜੇ ਤਾਂ ਹੁੰਦਾ ਕੋਈ ਚੰਗਾ ਕੰਮ, ਉਹਦੇ ਖਿਲਾਫ ਰੌਲਾ ਪਾਉਂਦੇ ਫਿਰ ਤਾਂ ਮਾੜੀ ਗੱਲ ਸੀ। ਇਹ ਤਾਂ ਧੱਕੇ ਦੇ ਖਿਲਾਫ ਰੌਲਾ ਪਾਇਆ ਸੀ, ਧੱਕਾ ਸੀ ਕੀਤਾ ਹੋਇਆ, ਧੱਕੇ ਦੇ ਖਿਲਾਫ ਤਾਂ ਰੌਲਾ ਪਾਉਣਾ ਗੁਨਾਹ ਨਹੀਂ ਹੈ। ਧੱਕਾ ਕੀਤਾ ਹੋਇਆ ਸੀ, ਧੱਕੇ ਦੇ ਖਿਲਾਫ ਉਹਨਾਂ ਨੇ ਬਗਾਵਤ ਕੀਤੀ ਹੈ, ਧੱਕੇ ਦੇ ਸਰਕਾਰ ਧੱਕਾ ਕਰੇ ਉਹਦੇ ਖਿਲਾਫ ਜਿਹੜਾ ਹੈ ਐਜੀਟੇਸ਼ਨ ਕਰਨੀ, ਉਹ ਸਰਕਾਰ ਭਾਵੇਂ ਉਹਨੂੰ ਗੈਰ ਕਾਨੂੰਨੀ ਕਹੇ। ਸਰਕਾਰ ਤਾਂ ਅੰਗਰੇਜ਼ਾਂ ਦੀ ਵੀ ਗੈਰ ਕਾਨੂੰਨੀ ਕਹਿੰਦੀ ਜਾਂ ਹਿੰਦੁਸਤਾਨ ਰਾਜ ਬਣਦਾ ਸੀ ਕਹਿੰਦੀ ਹੋ ਸੀ, ਹੁਣ ਸਰਕਾਰ ਤੋਂ ਜਿਹੜੇ ਆਪਣੀਆਂ ਮੰਗਾਂ ਮੰਨਦੇ ਨੇ ਉਹਨਾਂ ਨੂੰ ਉਹ ਗੈਰ ਕਾਨੂੰਨੀ ਕਹਿੰਦੀ ਕਹਿੰਦੀ ਹੁੰਦੀ ਹੈ। ਸਰਕਾਰ ਦਾ ਕੀ ਹਰੇਕ ਕਹਿੰਦੀ ਹੁੰਦੀ ਹੈ, ਉਹ ਬਾਗੀ ਕਹਿੰਦੀ ਹੁੰਦੀ ਹੈ ਸਰਕਾਰ, ਦੂਏ ਸ਼ਹੀਦ ਕਹਿੰਦੇ ਹੁੰਦੇ ਨੇ ਆਪਣੇ ਨੂੰ, ਹੁੰਦਾ ਹੀ ਆ। ਅੱਤਵਾਦੀਆਂ ਦੇ ਬੰਦੇ ਵੀ ਸ਼ਹੀਦ ਨੇ, ਸਾਡੇ ਫੌਜੀ ਔਰ ਪੁਲਿਸ ਵਾਲੇ ਵੀ ਸ਼ਹੀਦ ਨੇ, ਦੋਏ ਸ਼ਹੀਦ ਨੇ, ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ, ਸਾਡਾ ਆਪਣਾ ਦ੍ਰਿਸ਼ਟੀਕੋਣ। ਧੱਕੇ ਦੇ ਖਿਲਾਫ ਬਗਾਵਤ ਸੀ, ਧੱਕਾ ਸੀ, ਅਸੀਂ ਨਹੀਂ ਦੂਸਰੇ ਨੂੰ ਪਾਉਣ ਦਿੰਦੇ। ਫਿਰ ਘੋੜਿਆਂ ਤੇ ਚੜ੍ਹ ਕੇ ਇਹ ਕਹਿਣਾ ਨਗਾਰਾ, ਦੂਜੇ ਦੇ ਸਟੇਟ ਦੇ ਵਿੱਚ ਜਾ ਕੇ ਨਾ ਰਾਜ ਦੇ ਵਿੱਚ ਨਗਾਰਾ ਵਜਾਉਣਾ ਬਗਾਵਤ ਦਾ ਨਿਸ਼ਾਨੀ ਸੀ। ਜੇ ਦੂਜਾ ਰਾਜਾ ਦੂਜੇ ਰਾਜੇ ਦੀ ਹੱਦ 'ਚ ਐਂਟਰੀ ਕਰਕੇ ਨਗਾਰਾ ਵਜਾ ਦੇਵੇ ਨਾ, ਇਹਦਾ ਮਤਲਬ ਜੰਗ ਨੂੰ ਲਲਕਾਰ ਰਿਹਾ ਉਹਨੂੰ, ਵੀ ਮੈਂ ਆ ਗਿਆ, ਤਕੜੇ ਹੋ ਜਾਓ, ਮੇਰੇ ਨਾਲ ਜੰਗ ਕਰੋ ਜਾਂ ਫਿਰ ਮੈਨੂੰ ਰਾਜਾ ਮੰਨ ਲਓ। ਇਸ ਕਰਕੇ ਰਣਜੀਤ ਨਗਾਰਾ ਬਣਾ ਜਦ ਬਣਾਇਆ ਹੈ, ਵਿਰੋਧ ਕੀਤਾ ਸੀ ਰਾਜਿਆਂ ਨੇ, ਮਾਤਾ ਨੂੰ ਕਿਹਾ ਸੀ ਵੀ ਇਹ ਗੱਲ ਗਲਤ ਹੈ, ਇਹਦੇ ਨਾਲ ਹਾਲਾਤ ਖਰਾਬ ਹੋਣਗੇ। ਮਾਤਾ ਨੇ ਵੀ ਕਿਹਾ ਸੀ ਵੀ ਤੁਸੀਂ ਇੱਕ ਕੰਮ ਨਾ ਕਰੋ, ਇਹਦੇ ਨਾਲ ਅਮਰ ਵਿਗੜੂਗਾ। ਦਸਮ ਪਾਤਸ਼ਾਹ ਨੇ ਕਿਹਾ ਤੁਸੀਂ ਆਪਣਾ ਚੁੱਪ ਕਰ ਰਹੋ, ਤੁਹਾਨੂੰ ਨਹੀਂ ਪਤਾ ਗੱਲ ਕੀ ਹੈ, ਤੁਸੀਂ ਦਖਲ ਨਾ ਦਿਆ ਕਰੋ ਇਹਨਾਂ ਗੱਲਾਂ 'ਚ, ਨਹੀਂ ਮੰਨੇ ਹੋਊਗਾ। ਕਹਿੰਦੇ ਜੋ ਮੈਂ ਕਰਨਾ ਹੈ ਮੇਰੀ ਡਿਊਟੀ ਹੈ, ਮੈਨੂੰ ਪਤਾ, ਤੁਸੀਂ ਬਾਗਰੂ ਕਰੋ। ਇਹ ਜੇ ਬਹੁਤ ਸਾਰੀਆਂ ਗੱਲਾਂ ਸੀਗੀਆਂ ਜੀ, ਤਾਂ ਮਾਤਾ ਦੇ ਮਤਭੇਦ ਰਹੇ ਨੇ ਦਸਮ ਪਾਤਸ਼ਾਹ, ਉਹ ਨਹੀਂ ਸੀ ਚਾਹੁੰਦੀ ਇਹ ਕੰਮ ਕਰ, ਪਰ ਉਹਨਾਂ ਦੀ ਗੱਲ ਹੋਰ ਸੀ। ਇਹ ਤਾਂ ਮਤਲਬ ਖੇਡ ਨੂੰ ਮਾਤਾ ਜੀ ਨਹੀਂ ਸਮਝ ਸਕੇ, ਸਾਰੀ ਉਮਰ ਨਹੀਂ ਸਮਝ ਸਕੇ ਗੱਲ ਕੀ ਹੈ, ਇਹ ਖੇਡ ਹੋਰ ਹੈ। ਉਹਨਾਂ ਦੀ ਸੀ ਵੀ ਸੁੱਖ ਦਾ ਸੁੱਖ ਨਾਲ ਆਪਣੇ ਦਿਨ ਕੱਟੀ ਗਿਆ ਸੀ, ਕੀ ਲੈਣਾ ਆਪਾਂ ਨੇ, ਕੀ ਲੈਣਾ ਪੱਗੇ ਤੋਂ। ਉਹਨਾਂ ਦਾ ਇਹ ਸੀ ਜੋ ਮੈਂ ਕਰਨਾ ਹੈ ਮੈਂ ਕਰਨਾ, ਮੇਰੀ ਡਿਊਟੀ ਕੀ ਹੈ। ਜਦੋਂ ਕਬੀਰ ਨੂੰ ਗਿਆਨ ਹੋ ਗਿਆ, ਪਹਿਲਾਂ ਦਾ ਗਿਆਨ ਟੋਲਦਾ ਫਿਰਦਾ, ਮੈਨੂੰ ਮਿਲੇ ਮੈਨੂੰ ਪਤਾ ਲੱਗੇ, ਜਦ ਜਾਣ ਲਿਆ ਸਭ ਕੁਛ ਫਿਰ ਪੰਗਾ ਪੈ ਗਿਆ, ਪੰਗਾ ਤਾਂ ਪੈਣਾ ਹੀ ਸੀ। ਹੁਣ ਉਹਨਾਂ ਨੂੰ ਤਾਂ ਪੰਗਾ ਪਿਆ ਹੋਇਆ ਸੀ ਨਾ, ਮਾਤਾ ਕੀ ਜਾਣੇ ਪੰਗਾ ਕੀ ਹੁੰਦਾ। ਤਾਂ ਹੀ ਕਬੀਰ ਕਹਿੰਦਾ ਕਬੀਰ ਜਿਹਨੇ ਕੁਛ ਜਾਣਿਓ ਨਹੀਂ, ਜਿਹਨਾਂ ਨੇ ਕੁਛ ਵੀ ਨਹੀਂ ਨਾ ਜਾਣਿਆ, ਸੰਤ ਬਣ ਕੇ ਧਰਮ ਧਾਰਨ ਕਰਕੇ ਤੈਨੂੰ ਸੁੱਖ ਨੀਂਦ ਪਿਆ, ਉਹਨਾਂ ਨੂੰ ਕੀ ਹੈ। ਸੁੱਖ ਨੀਂਦ ਪਿਆ ਹੈ, ਸੁੱਖ ਦੀ ਨੀਂਦ ਸੌਂਦੇ ਨੇ, ਸੁੱਖ ਦੀ ਜ਼ਿੰਦਗੀ ਕੱਟਦੇ ਨੇ, ਖਾਣ ਪੀਣ ਨੂੰ ਖੁੱਲ੍ਹਾ ਚੜਾਵੇ ਆਉਂਦੇ ਨੇ। ਉਹਨਾਂ ਨੂੰ ਸੋਚਣ ਦੀ ਯਾਰ ਕਰਨ ਦੀ ਕੀ ਲੋੜ ਹੈ, ਵਾਧੂ ਹੈ ਪਦਾਰਥ ਆਉਂਦੇ ਘਰ ਨੂੰ। ਤੈਨੂੰ ਸੁੱਖ ਨੀਂਦ ਪਿਆ ਹੈ, ਹਮੇ ਜੋ ਬੁੱਝਣ ਬੁੱਝਿਆ ਪੂਰੀ ਪਰੀ ਬੁਲਾਏ, ਮੈਨੂੰ ਸਮਝ ਆਈ ਹੈ ਮੇਰੇ ਗੱਲ ਪੈ ਗਈ ਬੁਲਾ ਬੁਲਾ ਕੀ ਗੱਲ ਪੈ ਗਈ। ਜੇ ਤਾਂ ਹੁਣ ਦੱਸਦਾ ਗੱਲ ਸੱਚ ਆਖਦਾ ਫਿਰ ਤਾਂ ਭਾਂਬੜ ਵੱਜਦਾ, ਸੱਚ ਆਖਾਂ ਤਾਂ ਭਾਂਬੜ ਵੱਜਦਾ, ਜੇ ਹੁਣ ਨਹੀਂ ਆ ਦੱਸਦਾ ਫਿਰ ਕੁਝ ਨਹੀਂ ਵੱਜਦਾ, ਪੈ ਗਈ ਨਾ ਬੁਲਾ, ਫਿਰ ਪੱਲੇ ਕੱਖ ਨਹੀਂ ਰਹਿੰਦਾ। ਸੱਪ ਦੇ ਮੂੰਹ ਚ ਗੋੜ ਕਰ ਲਈ ਆ ਗਈ, ਉਹ ਗੱਲ ਕਹਾਣੀ ਹੋ ਗਈ, ਸੱਪ ਦੇ ਮੂੰਹ ਚ ਗੋੜ ਕਰ ਲਈ, ਖਾਵੇ ਕੋੜੀ ਤੇ ਛੱਡੇ ਕਲੰਕੀ। ਉਹ ਹਰ ਦਸਮ ਪਾਤਸ਼ਾਹ ਦੀ ਹੈ, ਉਹ ਜਹਿਜੀ ਕਬੀਰ ਦੀ ਸੀ, ਮਾਤਾ ਕੀ ਜਾਣੇ ਇਸ ਗੱਲ ਨੂੰ ਕੀ ਗੱਲ। ਉਹਨੂੰ ਕੀ ਪਤਾ ਵੀ ਇਹ ਕੀ ਗੱਲ ਹੈ, ਜੇ ਪਤਾ ਹੁੰਦਾ ਗੁਰੂ ਘਰ ਚ ਇਸ ਗੱਲ ਦਾ ਤਾਂ ਗੁਰਿਆਈ ਔਰਤ ਨੂੰ ਮਿਲ ਸਕਦੀ ਸੀ, ਇਹ ਗੱਲ ਦਾ ਪਤਾ ਹੀ ਨਹੀਂ ਕਿਸੇ ਨੂੰ। ਉਹ ਗੱਲ ਆਦਮੀ ਦੇ ਵਿੱਚ ਹੀ ਹੈ, ਇਹ ਗੱਲ ਆਦਮੀ ਹੈ ਚਾਹ, ਉਹਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਕੀ ਹੈ, ਨਾ ਉਹਨਾਂ ਦਾ ਮਤਲਬ ਹੈ ਇਸ ਗੱਲ 'ਤੇ। ਮਤਲਬ ਵੀ ਹੈ ਨਹੀਂ ਉਹਨਾਂ ਦਾ ਅਸਲ ਤੇ। ਧਰਮ ਹਿੱਸੇ ਆਦਮੀ ਦਾ ਦਿਆ ਹੈ, ਆਦਮੀ ਦੇ ਅਸਲ ਲੱਗੇ ਨੇ ਜਿੰਨੇ ਲੱਗੇ ਨੇ, ਚਾਹੇ ਉਹ ਈਸਾ ਸੀਗਾ ਚਾਹੇ ਜਿੰਨੇ ਵੀ ਹੋਏ ਨੇ ਸਭ ਆਦਮੀ ਹੋਏ, ਇਹਨਾਂ ਦੀ ਡਿਊਟੀ ਹੁੰਦੀ ਹੈ। ਰਾਜ ਔਰ ਧਰਮ, ਇਹ ਵੀ ਰਾਜ ਹੈ ਨਾ, ਧਰਮ ਦਾ ਵੀ ਰਾਜ ਹੈ, ਸੰਸਾਰ ਦਾ ਵੀ ਰਾਜ ਹੈ। ਧਰਮ ਦਾ ਰਾਜ ਲੋਕ ਪਰਲੋਕ ਦੋਹੀ ਜਗ੍ਹਾ, ਜਿਹੜਾ ਸੰਸਾਰੀ ਰਾਜ ਹੈ ਐਸੇ ਲੋਕ ਚ ਹੁੰਦਾ, ਉਹ ਵੀ ਪੂਰੇ ਚ ਨਹੀਂ ਹੁੰਦਾ, ਥੋੜੇ ਏਰੀਏ ਚ ਹੁੰਦਾ। ਐਸ ਲੋਕ ਦੇ ਰਾਜ ਵਾਸਤੇ ਵੀ ਲੜਾਈ ਜਿਹੜੀ ਹੈ ਆਦਮੀ ਦੇ ਵਿੱਚ ਰਹਿੰਦੀ ਹੈ, ਆਦਮੀ ਚ ਲੜਾਈ ਰਹਿੰਦੀ ਹੈ, ਮਰਦੇ ਰਹਿੰਦੇ ਨੇ, ਖਤਮ ਹੁੰਦੇ ਰਹਿੰਦੇ ਨੇ, ਕਦੇ ਕੋਈ ਜਿੱਤ ਗਿਆ, ਕਦੇ ਕੋਈ ਜਿੱਤ ਗਿਆ, ਕਦੇ ਕੋਈ ਜਿੱਤ ਗਿਆ, ਕਦੇ ਕੋਈ ਜਿੱਤ ਗਿਆ। ਹਾਂਜੀ, ਤੁਸੀਂ ਖੜਗ ਧਾਰਾ, ਤੁਸੀਂ ਵਾਢ ਵਾਰੀ,
ਤੁਸੀਂ ਤੀਰ ਤਰਵਾਰ ਕਾਤੀ ਕਟਾਰੀ,
ਤੁਸੀਂ ਤੀਰ ਤਰਵਾਰ ਕਾਤੀ ਕਟਾਰੀ, ਇਹਦਾ ਮਤਲਬ ਕੀ ਹੋਇਆ? ਇੱਕ ਚੀਜ਼ ਦੇ ਇੰਨੇ ਰੂਪ ਨਹੀਂ ਹੋ ਸਕਦੇ। ਜਿਵੇਂ ਲੋਹਾ, ਲੋਹੇ ਤੋਂ ਸਾਰੇ ਚੀਜ਼ਾਂ ਪੈਦਾ ਹੁੰਦੀਆਂ ਨੇ, ਕਾਤੀ ਕਟਾਰੀ ਤੀਰ ਤਲਵਾਰ ਸਭ ਕੁਝ ਲੋਹੇ ਤੋਂ ਪੈਦਾ ਹੁੰਦੀ ਮੂਲ ਰੂਪ ਦੇ ਵਿੱਚ। ਇਹ ਜੀ ਕੋਈ ਚੀਜ਼ ਹੈ ਨਾ, ਕਾਤੀ ਹੈ ਨਾ ਕਟਾਰੀ ਹੈ ਨਾ ਵਾੜਵਾਰੀ ਹੈ ਨਾ ਖੜਗਤਾਰ ਹੈ ਨਾ ਤੀਰ ਹੈ ਨਾ ਤਲਵਾਰ ਹੈ, ਕੁਛ ਐਸੀ ਚੀਜ਼ ਹੈ, ਵਸਤੂ ਹੋਰ ਹੈ, ਰੂਪ ਕਈ ਨੇ, ਵਸਤੂ ਜਿਹੜੀ ਹੈਗੀ ਹੈ ਇੱਕ ਹੈ, ਉਹਦੇ ਰੂਪ ਬਹੁਤ ਨੇ। ਜਿਵੇਂ ਹਥਿਆਰ ਜਿਹੜੇ ਹੁੰਦੇ ਨੇ, ਔਜ਼ਾਰ ਬਹੁਤ ਸਾਰੇ ਹੁੰਦੇ ਨੇ, ਸੁਨਿਆਰ ਕੋਲ ਬਹੁਤ ਤਰ੍ਹਾਂ ਦੇ ਔਜ਼ਾਰ ਹੁੰਦੇ ਨੇ, ਬਰੀਕ ਵੀ ਹੁੰਦੇ ਨੇ, ਜਿੱਥੇ ਘੜਨਾ ਉਹਨੇ ਬਹੁਤ ਬਰੀਕ ਵੀ ਹੁੰਦੇ ਨੇ, ਬੋਟੇ ਵੀ ਹੁੰਦੇ ਨੇ, ਥੌੜਾ ਵੀ ਆਰਨ ਵੀ ਹੁੰਦੀ ਹੈ, ਸਭ ਕੁਛ ਹੁੰਦਾ, ਸਾਰੇ ਕਿਸਮ ਦੇ ਔਜ਼ਾਰ ਨੇ, ਮੂਲ ਰੂਪ ਚ ਲੋਹੇ ਦੇ ਬਣੇ ਹੁੰਦੇ ਨੇ। ਐ ਭਰਮ ਕਿੰਨਾ ਬਰੀਕ ਹੈ, ਸੂਈ ਦੀ ਨੋਕ ਜਿੰਨਾ ਬਰੀਕ ਹੈ ਤਾਂ ਸੂਈ ਦੀ ਨੋਕ ਇਹ ਕੰਮ ਕਰੂਗੀ ਫਿਰ ਉੱਥੇ, ਕਿਉਂਕਿ ਭਰਮ ਭਰਮ ਹੀ ਕੱਢਣ ਇਹ ਆਲਾ ਵੀ। ਜਦੋਂ ਹੁਣ ਅੱਖ ਦੇ ਵਿੱਚ ਟਾਂਕਾ ਲੱਗੂਗਾ ਓਪਰੇਸ਼ਨ ਦੇ ਵਿੱਚ ਕਰਕੇ ਡੇਲੇ 'ਚ, ਉਦੋਂ ਇਹ ਥੋੜ੍ਹੀ ਆ ਵੀ ਵੱਟਿਆ ਹੋਇਆ ਧਾਗਾ ਰੱਸੀ ਪਾ ਦੂਗਾ ਕੋਈ ਉੱਥੇ, ਉੱਥੇ ਤਾਂ ਧਾਗਾ ਵੀ ਹੋ ਜਾਈ ਨਾ। ਜਿੱਡੀ ਕੋਈ ਸੂਖਮ ਭਰਮ ਹੈ ਉਸੇ ਉਹ ਸੂਖਮ ਗਿਆਨ ਹੋਊਗਾ, ਜਿੰਨਾ ਸੂਖਸ਼ਮ ਭਰਮ ਰਹਿ ਗਿਆ ਓਨਾ ਹੀ ਔਖਾ ਗਿਆਨ ਹੋਊ, ਸੂਖਸ਼ਮ ਗਿਆਨ ਹੋਊ ਬਰੀਕ, ਓਨਾ ਹੀ ਸਮਝਣਾ ਮੁਸ਼ਕਲ ਹੋਊਗਾ। ਮੋਟਾ ਗਿਆਨ ਸਮਝਦੇ ਸਮਝਦੇ ਬੁੱਧੀ ਡਿਵੈਲਪ ਹੁੰਦੀ ਚਲੀ ਜਾਂਦੀ ਹੈ, ਜਿਉਂ ਜਿਉਂ ਬੁੱਧੀ ਡਿਵੈਲਪ ਹੁੰਦੀ ਚਲੀ ਜਾਂਦੀ ਹੈ ਬਰੀਕ ਗਿਆਨ ਸਮਝਦੀ ਚਲੀ ਜਾਂਦੀ ਹੈ। ਜਿਵੇਂ ਬੱਚੇ ਪਹਿਲਾਂ ਪਹਿਲੀ ਤੋਂ ਸ਼ੁਰੂ ਕਰਕੇ ਐਵੇਂ ਤੱਕ ਬਹੁਤ ਕੁਝ ਸਿੱਖ ਜਾਂਦੇ ਨੇ, ਫਿਰ ਉਹ ਜਿਹੜੇ ਜ਼ਿਆਦਾ ਕੁਆਲੀਫਾਈਡ ਆਦਮੀ ਨੇ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹੀ ਜਾਂਦੇ ਨੇ, ਸਮਝੀ ਜਾਂਦੇ। ਇਵੇਂ ਗੁਰਬਾਣੀ ਦਾ ਗਿਆਨ ਹੀ ਇਸ ਕਾਬਲ ਕਰੂਗਾ ਕਿ ਸਾਨੂੰ ਗਾਹਾਂ ਗਾਹਾਂ ਸਮਝ ਆਵੇ। ਇਹ ਸਾਰਾ ਹੀ ਗਿਆਨ ਹੈ, ਐਸਾ ਗਿਆਨ ਕੋਈ ਹੋਰ ਕਿਸੇ ਗ੍ਰੰਥ ਦੀ ਲੋੜ ਨਹੀਂ ਹੈ ਛੱਡ ਕੇ ਵੀ ਇਹ ਜੀ ਹੁਣ ਖਤਮ ਹੋ ਗਿਆ, ਹੁਣ ਦੂਜੇ ਕੋਈ ਹੋਰ ਕੋਰਸ ਸ਼ੁਰੂ ਕਰੀਏ, ਵੀ ਇਹ ਤਾਂ ਇੱਥੇ ਤੱਕ ਲਿਜਾ ਸਕਦਾ ਸੀ। ਬਾਕੀ ਗ੍ਰੰਥ ਦੁਨੀਆਂ ਦੇ ਹੈਗੇ ਨੇ, ਬਾਕੀ ਧਰਮ ਹੈਗੇ ਨੇ, ਉਹ ਕਿਸੇ ਹੱਦ ਤੱਕ ਲੈ ਕੇ ਜਾਂਦੇ ਨੇ, ਉਦੋਂ ਗਾਹਾਂ ਨਹੀਂ ਹੈ ਉਹਨਾਂ ਦੇ ਵਿੱਚ, ਉਦੋਂ ਗਾਹਾਂ ਫਿਰ ਇਹ ਰਹਿ ਜਾਂਦਾ ਸੂਖਸ਼ਮ ਗਿਆਨ, ਆਤਮਾ ਦਾ ਗਿਆਨ। ਆਤਮਾ ਦਾ ਗਿਆਨ ਹੋਰ ਧਰਮਾਂ 'ਚ ਨਹੀਂ ਹੈ, ਆਤਮਾ ਬਾਰੇ ਇੰਨਾ ਹੀ ਹੈ ਮੋਟਾ, ਵੀ ਆਤਮਾ ਮਰਦੀ ਨਹੀਂ ਹੈ, ਆਤਮਾ ਅੱਖ ਨੂੰ ਦੀਦੀ ਨਹੀਂ ਹੈ, ਮੋਟਾ ਜਿਹਾ ਗਿਆਨ ਹੈ ਉਹਦੇ ਬਾਰੇ, ਗਿਆਨ ਵੀ ਨਹੀਂ ਉਹਦੇ ਗੁਣ ਨੇ, ਸੁਣੇ ਸੁਣਾਏ ਹੋਏ ਗੁਣ ਨੇ, ਸੁਣੇ ਸੁਣਾਏ ਗੁਣਾਂ ਦਾ ਪਤਾ। ਇਵੇਂ ਪਰਮੇਸ਼ਰ ਬਾਰੇ ਵੀ ਸੁਣੇ ਸੁਣਾਏ ਗੁਣ ਨੇ, ਸੁਣੇ ਸੁਣਾਏ ਗੁਣ ਲਿਖੇ ਨੇ ਲੋਕਾਂ ਦੇ, ਕਹਿਤਿਆਂ ਕਹਿਤੀ ਕਹੀ ਰਹਿਤ ਕੋ ਖੁਸ਼ੀ ਨਾ ਆਇਓ, ਉਹ ਪੱਟਾਂ ਨੇ ਸਵਈਆਂ ਲਿਖਤਾ, ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ ਲੋਕ, ਸੁਣੀਆਂ ਸੁਣਾਈਆਂ ਕਹਾਣੀਆਂ ਨੇ ਜਿਹੜੀਆਂ ਪ੍ਰਚਲਿਤ ਨੇ, ਇਹਨਾਂ ਦੇ ਮੰਨਣ ਚ ਕੁਛ ਵੀ ਤੁਹਾਨੂੰ ਪ੍ਰਾਪਤੀ ਨਹੀਂ ਹੋਣੀ ਇਹਨਾਂ ਦੇ ਵਿੱਚ। ਤੇ ਸਾਖੀਆਂ ਨੂੰ ਮੰਨ ਕੇ ਉਵੇਂ ਕਰੀਏ, ਉਹ ਚ ਪ੍ਰਾਪਤੀ ਕੁਛ ਨਹੀਂ ਹੈਗੀ। ਦੈਤ ਕੋ ਖੁਸ਼ੀ ਨਾ ਆਇਓ, ਜੇ ਵਿਗਾਸ ਨਹੀਂ ਪੈਦਾ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ ਹੈ ਨਾ, ਉਹ ਅਵਸਥਾ ਨਹੀਂ ਪੈਦਾ ਹੁੰਦੀ ਉਹ ਚ। ਹਾਂਜੀ,
ਹਲਬੀ ਜਨਬੀ ਮਗਰਬੀ ਤੁਸੀਂ ਹੈ।
ਹਾਂ, ਇਹ ਮੱਤਾਂ ਨੇ, ਹਲਬ ਦੇਸ਼ ਦੀਆਂ, ਮਗਰਬ ਦੇਸ਼ ਦੀਆਂ, ਪੱਛਮ ਦੇਸ਼ ਦੀਆਂ ਤਲਵਾਰਾਂ, ਜਨੂਬ ਦੇਸ਼ ਦੀਆਂ ਜਨਬੀ
ਤੁਸੀਂ ਹੈ।
ਕਿਸੇ ਵੀ ਇਲਾਕੇ ਦੀ ਤਲਵਾਰ ਹੋਵੇ, ਘਾੜਤ ਹੋਵੇ, ਕਿਸੇ ਵੀ ਇਲਾਕੇ ਦੀ ਅਕਲ ਹੋਵੇ, ਮੱਤ ਹੋਵੇ, ਅਲੱਗ ਅਲੱਗ ਇਲਾਕਿਆਂ 'ਚ ਅਲੱਗ ਅਲੱਗ ਮੱਤਾਂ ਨੇ। ਇਹ ਸਭ ਪੈਦਾ ਕਿੱਥੋਂ ਹੋਈਆਂ ਨੇ? ਇਹ ਮੱਤਾਂ ਸਭ ਪੈਦਾ ਕਿੱਥੋਂ ਹੋਈਆਂ ਨੇ? ਪੈਦਾ ਹੁਕਮ ਨਾਲ ਹੋਈਆਂ ਹੋਈਆਂ। ਜਿੰਨੀਆਂ ਜੋਨੀਆਂ ਨੇ, ਅਸਲ ਜਿਹੜੀ ਗੁਰਮਤ ਹੈ, ਹੁਕਮ ਦਾ ਵਿਖਿਆਨ ਹੈ ਨਾ, ਗੁਰਮਤ ਹੁਕਮ ਦਾ ਹੀ ਖੁਲਾਸਾ ਕਹਿ ਲਓ, ਹੁਕਮ ਦਾ ਵਿਖਿਆਨ ਹੈ, ਨਾਮ ਦਾ ਵਿਖਿਆਨ ਹੈ। ਇਹ ਮਤ ਜਦੋਂ ਸੰਸਾਰ ਪੈਦਾ ਹੋਇਆ ਨਾ, ਉਦੋਂ ਪਹਿਲਾਂ ਮਤ ਪੈਦਾ ਹੋਈ ਹੈ। ਇਹਦਾ ਉਪਦੇਸ਼ ਨਹੀਂ ਕਰਦੀ ਮਤ, ਇਹ ਸੰਸਾਰ ਪੈਦਾ ਵੀ ਕਰਦੀ ਹੈ। ਸੱਚੇ ਤੇ ਪਵਣਾ ਪਿਆ ਸੀ, ਕਾਹਦੇ ਨਾਲ ਪਿਆ ਸੀ? ਹੁਕਮ ਨਾਲ। ਜੇ ਅੱਬਲ ਵੱਲੋਂ ਨੂਰੋਂ ਪਾਇਆ ਸੀ, ਕਾਹਦੇ ਨਾਲ? ਹੁਕਮ ਨਾਲ। ਤੇ ਹੁਕਮ ਤਾਂ ਪਹਿਲਾਂ ਪੈਦਾ ਹੋਇਆ ਨਾ, ਤੇ ਹੁਕਮ ਹੈ ਮੱਤ ਹੈ। ਜਿੰਨੀਆਂ ਵੀ ਪੌੜੀਆਂ ਚੜਿਆ ਜੀਵ, ਜਿੰਨੇ ਵੀ ਇਹਨੇ ਜਨਮ ਧਾਰਨ ਕੀਤੇ, ਕਾਹਦੇ ਨਾਲ ਕੀਤੇ? ਹੁਕਮ ਨਾਲ। ਸੋਝੀ ਕਿੱਥੋਂ ਮਿਲੀ? ਹੁਕਮ ਨਾਲ। ਜੁੜਿਆ ਕਿਹਦੇ ਨਾਲ? ਹੁਕਮ ਨਾਲ। ਜੰਮਣ ਵਰਨਾ ਕਿਹਦੇ ਨਾਲ ਰਿਹਾ? ਹੁਕਮ ਨਾਲ। ਸਭ ਤੋਂ ਆਦਮਤ ਇਹੀ ਹੈ। ਜੋ ਕੁਛ ਕਿਸੇ ਨੂੰ ਅਕਲ ਮਿਲੀ ਹੈ, ਕਿਹਦੇ ਨਾਲ ਮਿਲੀ ਹੈ? ਹੁਕਮ ਨਾਲ, ਅੰਤਰਾਤਮਾ ਤੋਂ। ਸੋਝੀ ਆਈ ਹੈ ਜਿਹੜੀ ਅੰਦਰੋਂ, ਸਭ ਨੂੰ ਅੰਦਰੋਂ ਸੋਝੀ ਆਈ। ਇਸ ਕਰਕੇ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਜਿੰਨੇ ਵੀ ਲੋਕ ਵਸਦੇ ਨੇ, ਗਿਆਨਵਾਨ, ਚਾਹੇ ਉਹ ਸ਼ੁੱਧ ਗਿਆਨ ਵਾਲੇ ਨੇ, ਚਾਹੇ ਉਹ ਅਸ਼ੁੱਧ ਗਿਆਨ ਵਾਲੇ ਨੇ। ਅਸ਼ੁੱਧ ਗਿਆਨ ਕਦ ਹੋ ਜਾਂਦਾ? ਗਿਆਨ ਦਾ ਜਦੋਂ ਗਲਤ ਇਸਤੇਮਾਲ ਹੋ ਜਾਂਦਾ, ਅਸ਼ੁੱਧ ਹੋ ਜਾਂਦਾ। ਗਿਆਨ ਦਾ ਗਲਤ ਵੀ ਤਾਂ ਇਸਤੇਮਾਲ ਕਰ ਸਕਦੇ ਹਾਂ। ਜਿਹੜੇ ਸਿਆਣੇ ਬਣ ਜਾਂਦੇ ਨੇ, ਉਹ ਠੱਗ ਵੀ ਬਣ ਜਾਂਦੇ ਨੇ। ਐਸੇ ਵੀ ਤਾਂ ਬੰਦੇ ਨੇ, ਇੰਟੈਲੀਜੈਂਟ ਬਹੁਤ ਹੁੰਦੇ ਨੇ, ਮਾਰਦੇ ਨੇ ਠੱਗੀਆਂ, ਜਿਹੜੇ ਤੋੜ ਕੇ ਭੱਜ ਜਾਂਦੇ ਨੇ। ਚੈਲੇਂਜ ਕਰ ਦਿੰਦੇ ਨੇ, ਅਸੀਂ ਜਿਹੜੇ ਚ ਚਲੇ ਜਾਣੇ, ਤਕੜੇ ਹੋ ਜਾਓ, ਚਲੇ ਜਾਂਦੇ ਨੇ। ਇੰਟੈਲੀਜੈਂਟ ਨੇ ਜਿਹੜੇ ਵਾਲਿਆਂ ਨੂੰ, ਉਹ ਪਰ ਮਿਸਯੂਜ਼ ਕਰ ਲਿਆ ਗਿਆ ਹੁੰਦਾ। ਸੋਭਰਾ ਸੀਗਾ ਹੀ, ਸਾਰੀ ਵਰਲਡ ਚ ਮਸ਼ਹੂਰ ਹੋ ਗਿਆ ਸੀ ਤਾਂ ਇੰਟੈਲੀਜੈਂਟ, ਪਰ ਇਸ ਬੁੱਧੀ ਨੂੰ ਜੇ ਦੂਏ ਪਾਸੇ ਲਾ ਦਿੰਦਾ, ਕਿਤੇ ਪੋਜ਼ਿਟਿਵ ਪਾਸੇ, ਚੰਗਾ ਨਾ ਹੁੰਦਾ। ਲਾਤਾ ਗਲਤ ਪਾਸੇ, ਸ਼ੌਕ ਸੀ ਆਪਣਾ ਪੂਰਾ ਕਰ ਲਿਆ। ਉਹ ਕਹਿੰਦਾ ਰਾਮ ਬਣ ਕੇ ਛੇਤੀ ਨਹੀਂ ਲੋਕ ਜਾਣਦੇ, ਰਾਵਣ ਬਣ ਕੇ ਛੇਤੀ ਜਾਣ ਜਾਂਦੇ ਨੇ। ਰਾਮ ਬਣ ਕੇ ਛੇਤੀ ਨਹੀਂ ਜਾਣਦੇ, ਰਾਵਣ ਬਣ ਕੇ ਛੇਤੀ ਜਾਣ ਜਾਂਦੇ ਨੇ। ਬੁਰਾਈ ਨੂੰ ਛੇਤੀ ਜਾਣ ਜਾਂਦੇ ਨੇ ਲੋਕ, ਉਹਦੀ ਆਪਣੀ ਸੋਚ ਸੀ। ਇਸ ਕਰਕੇ ਗਿਆਨ ਦਾ ਮਿਸਯੂਜ਼ ਹੁੰਦਾ ਹੈ। ਜਿਹੜੇ ਗਿਆਨਵਾਨ ਨੇ, ਜਿਹੜੇ ਪ੍ਰਪੰਚ ਬਣਾਈ ਬੈਠੇ ਨੇ, ਗਿਆਨਵਾਨ ਨੇੜੇ ਲੋਕਾਂ ਨੂੰ ਠੱਗਦੇ ਨੇ, ਜਾਲ ਬਣਾਈ ਬੈਠੇ ਨੇ ਸਭ। ਥੋੜਾ ਗਿਆਨ ਹੋ ਜਾਂਦਾ, ਉਹ ਤਾਂ ਮਿਸਯੂਜ਼ ਕਰ ਲੈਂਦੇ ਨੇ, ਡੇਰੇ ਬਣਾ ਲੈਂਦੇ ਨੇ। ਜਿਹੜੇ ਆਪਣੇ ਥੋੜੇ ਗਿਆਨ ਵਾਲੇ ਨੇ, ਉਹਨਾਂ ਨੂੰ ਭਰਮਾ ਕੇ ਆਪਣੇ ਨਾਲ ਜੋੜ ਰੱਖਦੇ ਨੇ, ਆਪਣੇ ਨਾਲ ਜੋੜਦੇ ਨੇ ਲੋਕ ਸਾਰੇ। ਜਿਹੜੇ ਆਪਣੇ ਨਾਲ ਜੋੜਨ ਵਾਲੇ ਨੇ ਨਾ, ਉਹ ਸਾਰੇ ਹੀ ਗਲਤ ਹੁੰਦੇ ਨੇ, ਉਹਨਾਂ ਠੀਕ ਕੋਈ ਹੁੰਦਾ ਹੀ ਨਹੀਂ। ਜਿਹੜਾ ਵੀ ਆਪਣੇ ਨਾਲ ਜੋੜੂ, ਚਾਹੇ ਗੱਡਾ ਹੀ ਹੋਵੇ, ਆਪਣੇ ਨਾਲ ਜੋੜੂ ਉਹ ਗਲਤ ਹੈ। ਉਹ 420 ਸਿਰਡੀ ਵਾਲਿਆਂ ਨੇ ਆਪਣੇ ਨਾਲ ਜੋੜੇ ਨੇ, ਪਰਮਾਤਮਾ ਬਾਰੇ ਕੁਛ ਨਹੀਂ ਦੱਸਿਆ ਕਿਸੇ ਨੂੰ, ਪਰਮੇਸ਼ਰ ਬਾਰੇ ਨਹੀਂ ਕੋਈ ਗੱਲ ਦੱਸੀ, ਆਪਣੇ ਨਾਲ ਜੋੜੇ। ਸਿਰਡੀ ਵਾਲੇ ਦਾ ਨਾਂ ਲੈਂਦੇ ਨੇ, ਪਰਮੇਸ਼ਰ ਦਾ ਕੋਈ ਨਹੀਂ ਜ਼ਿਕਰ ਆਉਂਦਾ ਉੱਥੇ। ਜਿਹੜੇ ਲੋਕ ਹੇਮਕੁੰਟ ਜਾਂਦੇ ਨੇ ਉਹ ਪਰਮੇਸ਼ਰ ਦਾ ਕੋਈ ਜ਼ਿਕਰ ਨਹੀਂ ਉੱਥੇ। ਮੈਂ ਤਾਂ 10 ਪਾਤਸ਼ਾਹ ਤੇ ਆਸਥਾ ਸ਼ਰਧਾ ਰੱਖਦੇ ਨੇ, ਜਿਹੜੀ ਕਿ ਉਹਨਾਂ ਦੀ ਲਿਖਤ ਦੇ ਖਿਲਾਫ ਹੈ, ਜਿਹੜੀ ਉਹ ਚਾਹੁੰਦੇ ਨਹੀਂ ਸੀ ਨਾ ਉਹਨਾਂ ਨੇ ਕਿਹਾ। ਜਾਂ ਫਿਰ ਉਹ ਜਗ੍ਹਾ ਨੂੰ ਦੇਖਣ ਜਾਂਦੇ ਨੇ ਵੀ ਇੱਥੇ ਤਪ ਕੀਤਾ ਸੀ, ਚਾਹੇ ਉਹ ਕੀਤਾ ਸੀ ਚਾਹੇ ਨਹੀਂ ਕੀਤਾ ਸੀ, ਉਹ ਅਲੱਗ ਗੱਲ ਹੈ। ਪਰ ਉਹ ਉਹਨੂੰ ਸੱਚ ਮੰਨਦੇ ਨੇ ਤਾਂ ਜਾਂਦੇ ਨੇ। ਪਰਮੇਸ਼ਰ ਦਾ ਉੱਥੇ ਕੀ ਜ਼ਿਕਰ, ਪਰਮੇਸ਼ਰ ਦਾ ਉੱਥੇ ਕੀ ਰੌਲਾ, ਕੋਈ ਜ਼ਿਕਰ ਹੀ ਨਹੀਂ ਹੈ। ਜਿੱਥੇ ਪਰਮੇਸ਼ਰ ਦਾ ਜ਼ਿਕਰ ਨਹੀਂ ਹੈ, ਸਿੱਖ ਵਾਸਤੇ ਉਸ ਗੱਲ ਦਾ ਕੋਈ ਮਹੱਤਵ ਨਹੀਂ ਹੈ। ਜਿਹੜੀ ਗੱਲ 'ਚ ਪਰਮੇਸ਼ਰ ਦਾ ਜ਼ਿਕਰ ਖਤਮ ਹੋ ਜਾਂਦਾ ਨਾ, ਸਿੱਖ ਵਾਸਤੇ ਉਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਸਿੱਖੀ ਦੀ ਗੱਲ ਉਹ ਰਹਿ ਨਹੀਂ ਜਾਂਦੀ, ਉਹ ਸਿੱਖੀ ਦੀ ਗੱਲ ਨਹੀਂ ਰਹਿ ਜਾਂਦੀ, ਉਹ ਕੁਝ ਹੋਰ ਬਣ ਜਾਂਦਾ, ਉਹ ਦੁਰਮਤ ਬਣ ਜਾਂਦੀ ਹੈ। ਫਿਰ ਸਿੱਖੀ ਤਾਂ ਖਤਮ ਹੋ ਗਈ ਵਿੱਚੋਂ। ਜਿਵੇਂ ਜਦੋਂ ਆਦਮੀ ਮਰ ਜਾਂਦਾ ਨਾ ਤਾਂ ਉਹ ਡੈਡ ਬੋਡੀ ਰਹਿ ਜਾਂਦੀ ਹੈ। ਜਿਹੜੀ ਗੱਲ ਚੋਂ ਪਰਮੇਸ਼ਰ ਦੀ ਦਾ ਗਿਆਨ, ਪਰਮੇਸ਼ਰ ਦਾ ਜਾਣਕਾਰੀ, ਪਰਮੇਸ਼ਰ ਦਾ ਕੁਛ ਸੰਬੰਧ ਖਤਮ ਹੋ ਗਿਆ ਉਸ ਗੱਲ ਚੋਂ, ਉਹ ਸਿੱਖੀ ਦੀ ਗੱਲ ਹੀ ਨਾ ਰਹੀ, ਉਹ ਐਸੀ ਚੀਜ਼ ਰਹਿ ਗਈ ਜਿਵੇਂ ਡੈਡ ਬੋਡੀ, ਉਹਨੇ ਸੜ ਜਾਣਾ ਥੋੜ੍ਹੇ ਦਿਨ 'ਚ। ਪਿੱਛੇ ਜੋ ਵੀ ਗਿਆਨ ਕਰ ਰਹੇ ਤੇ ਗੁਰਦੁਆਰਿਆਂ ਦੇ ਵਿੱਚ ਛੱਡ ਕਿਉਂ ਦਿੱਤਾ, ਹੁਣ ਕਿਉਂ ਛੱਡਤੀਆਂ ਉਹ ਗੱਲਾਂ, ਕਿਉਂ ਚ ਸੜਾਨ ਆਉਣ ਲੱਗ ਗਈ ਸੀ, ਸੜ ਗਿਆ ਸੀ। ਬਹੁਤ ਸਾਰੀਆਂ ਗੱਲਾਂ ਕਿਤਾਬਾਂ 'ਚ ਲਿਖੀਆਂ ਹੋਈਆਂ ਸੀਗੀਆਂ, ਉਹ ਰਿਵਾਈਜ਼ ਕਰਤੀਆਂ, ਸੰਤੋਖ ਸਿੰਘ ਨੇ ਲਿਖੀਆਂ ਸੀਗੀਆਂ, ਹੁੰਡੀ ਮਿਲਦੀਆਂ, ਉਹ ਸੜ ਗਈਆਂ ਸੀਗੀਆਂ, ਸੜਾਨ ਆਉਣ ਲੱਗ ਗਈ ਸੀ, ਬਹੁਤ ਹੀ ਨਿੰਦਿਆ ਹੋ ਗਈ ਸੀ ਉਹਨਾਂ ਦੀ, ਛੱਡਤੀਆਂ। ਉਹ 'ਚ ਇੱਕ ਗੱਲ ਮੈਂ ਦੱਸ ਦਿੰਦਾ, ਗੁਰੂ ਨਾਨਕ ਕੋਲ ਜਦੋਂ ਬਾਬਰ ਆਇਆ ਮਿਲਿਆ, ਬਾਬਰ ਨੇ ਰਾਹ ਦੇ ਵਿੱਚ ਦੌਲਤ ਲੋਧੀ ਨੂੰ ਕਿਹਾ ਵੀ ਲੈ ਤਾਂ ਮੈਨੂੰ ਚੱਲਿਆ ਤੂੰ ਨਾਨਕ ਕੋਲ, ਮੈਂ ਹਾਂ ਮੁਸਲਮਾਨ, ਦੂਜੇ ਪੀਰ ਕੋਲ ਜਾਣਾ ਹੈ ਤਾਂ ਇਸਲਾਮ ਦੇ ਖਿਲਾਫ, ਤੂੰ ਕਹਿੰਦਾ ਉਹ ਪੀਰ ਹੈ ਬਹੁਤ ਹੈ, ਗੱਲ ਸੁਣ ਲੈ, ਮੇਰੀ ਬਾਂਹ ਦੇਖ ਲੈ ਕਿੰਨੀ ਲੰਬੀ ਹੈ, ਔਰ ਤਲਵਾਰ ਦੇਖ ਲੈ ਕਿੰਨੀ ਲੰਬੀ ਹੈ, ਇੰਨੀ ਦੂਰੋਂ ਸਰ ਵੜ ਦੂੰਗਾ ਮੈਂ ਉਹਦਾ, ਜੇ ਮੇਰੇ 'ਤੇ ਉਹਦਾ ਕੋਈ ਪ੍ਰਭਾਵ ਨਾ ਹੋਵੇ, ਜੇ ਮੇਰੇ ਕਦੀ ਮੇਰੇ ਨਾਲ ਅੱਖਾਂ ਨਾ ਮਿਲਾ ਸਕੇ। ਰਾਜੇ ਦੀ ਅੱਖ ਨਾਲ ਅੱਖ ਮਿਲਾਉਣੀ ਬਹੁਤ ਔਖੀ ਹੈ, ਸੌਖੀ ਨਹੀਂ ਹੁੰਦੀ। ਰਾਜੇ ਨੇ ਹਜ਼ਾਰਾਂ ਵਾਰ ਮੌਤ ਫੇਸ ਕੀਤੀ ਹੁੰਦੀ ਹੈ, ਸੈਂਕੜੇ ਰੋਜ਼ ਮੌਤ ਨੂੰ ਫੇਸ ਕਰਦਾ ਰਾਜਾ। ਜਿਹੜਾ ਆਦਮੀ ਮੌਤ ਨੂੰ ਫੇਸ ਕਰ ਲਵੇ ਨਾ, ਉਹਦੇ ਨਾਲ ਅੱਖ ਮਿਲਾਉਣੀ ਔਖੀ ਹੈ। ਜਾਂ ਤਾਂ ਭਗਤ ਮੌਤ ਨੂੰ ਫੇਸ ਕਰਦਾ, ਜਾਂ ਫਿਰ ਸੂਰਮਾ ਕਰਦਾ ਮੌਤ ਨੂੰ ਫੇਸ, ਦੋਹੇ ਕਰਦੇ ਨੇ, ਉਹ ਤੋਂ ਵੀ ਕਰਦਾ ਭਗਤਾਂ ਦੇ ਨਾਲ ਸੂਰਮਾ ਤਾਂ ਹੀ ਲੱਗਿਆ ਹੋਇਆ ਲਫ਼ਜ਼, ਦੋਹੇ ਮੌਤ ਨੂੰ ਫੇਸ ਕਰਦੇ ਰਹਿੰਦੇ ਨੇ ਪੈਰ ਪੈਰ 'ਤੇ, ਹੋਰ ਮੌਤ ਨੂੰ ਨਹੀਂ ਫੇਸ ਕੋਈ ਕਰ ਸਕਦਾ। ਐਡੀ ਦੂਰੋਂ ਸਰ ਫੜ ਦੇਣਾ ਮੈਂ ਉਹਦਾ, ਕਹਿੰਦਾ ਕੋਈ ਨਹੀਂ ਚੱਲ ਤਾਂ ਸਹੀ ਗਾਂ ਜਾਂ ਚੱਲਾਂਗੇ ਫਿਰ ਦੱਸੂਗਾ। ਦੌਲਤ ਲੋਧੀ ਸੀ, ਦੌਲਤ ਲੋਧੀ ਇੱਥੇ ਸੁਲਤਾਨਪੁਰ ਲੋਧੀ ਦਾ, ਜਿਹੜਾ ਬਾਬਰ ਨੂੰ ਚੜ੍ਹਾ ਕੇ ਲੈ ਕੇ ਆਇਆ, ਉਹਦੇ ਚਾਰ ਮੁੰਡੇ ਸੀ, ਚਾਰੇ ਸ਼ਹੀਦ ਕਰਤੇ ਸੀ ਇਹਨੇ ਇੱਥੇ ਆਪਣੇ ਰਾਜੇ ਨੇ, ਜਿਹੜਾ ਦਿੱਲੀ ਤਖ਼ਤ 'ਤੇ ਬੈਠਾ ਸੀ ਨਾ, ਉਹ ਸਿਕੰਦਰ ਲੋਧੀ ਸੀ ਉਸ ਵੇਲੇ, ਲੋਧੀ ਖਾਨਦਾਨ ਦਾ, ਉਹ ਉਦੋਂ ਬਾਬਰ ਆਇਆ ਸੀ, ਫਿਰ ਸਾਰੇ ਬਾਗੀ ਹੋ ਗਏ ਸੀ ਉੱਥੇ। ਫਿਰ ਉਸ ਵਜ਼ੀਰ ਨੇ ਉਹਨੂੰ ਕਿਹਾ ਵੀ ਗੱਲ ਸੁਣ, ਰਾਜੇ ਨੂੰ ਕਹਿਣ ਲੱਗੇ ਵੀ ਤੁਰਤਾ ਪਏ ਆਪਾਂ ਤੰਬੂ ਚੋਂ, ਵੀ ਜੇ ਕਿਸੇ ਕੋਲ ਪੀਰ ਮੰਨ ਕੇ ਜਾਈਦਾ ਹੈ ਤਾਂ ਉਹਦੇ ਵਾਸਤੇ ਜਿਹੜਾ ਲੈ ਕੇ ਜਾਈਦਾ ਨਜ਼ਰਾਨਾ ਕੋਈ ਚੀਜ਼, ਖਾਲੀ ਹੱਥ ਨਹੀਂ ਜਾਈਦਾ ਪੀਰ ਕੋਲ, ਉਹ ਤਾਂ ਆਪਾਂ ਨੇ ਕੁਛ ਨਹੀਂ ਲਿਆ। ਜੇ ਕਹਾਂ ਪੀਰ ਸੱਚਾ ਹੀ ਹੋਇਆ ਬਈ, ਫਿਰ ਫਿਰ ਤਾਂ ਆਪਾਂ ਨੂੰ ਔਖਾ ਹੋ ਜਾਓ, ਪੱਖਾ ਲਈ ਇੱਥੇ ਆਵਾਂਗੇ। ਫਿਰ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ, ਸਿਆਣੀ ਹੈ, ਵਜ਼ੀਰ ਰੱਖੀ ਦੇ ਤਾਂ ਆਉਂਦੇ ਨੇ ਸਲਾਹ ਦੇਣ ਵਾਸਤੇ। ਦੌਲਤ ਨੂੰ ਉਹਨਾਂ ਨੇ ਪੁੱਛਿਆ, ਇਹ ਲਿਖੀ ਹੋਈ ਸੀ ਗੱਲ ਜਿਹੜੀ ਮੈਂ ਦੱਸਦਾ ਝੂਠ ਸੀ ਜਾਂ ਸੱਚ ਸੀ, ਮੈਂ ਇਹ ਨਹੀਂ ਕਹਿ ਰਿਹਾ ਕੀ ਸੀ, ਜਿਹੜੀ ਕਿ ਛੱਡ ਦਿੱਤੀ ਹੁੰਡੀ ਲਿਖੀ ਹੋਈ, ਲਿਖਤ ਹੈ ਪੁਰਾਣੀ, ਇਹ ਲਿਖੀ ਹੋਈ ਸੀ, ਅਸੀਂ ਪੜ੍ਹੀ ਹੈ, ਇਹਦਾ ਪ੍ਰਚਾਰ ਹੁੰਦਾ ਸੀ, ਹੁੰਡੀ ਹੁੰਦਾ, ਕਿਉਂਕਿ ਤਾਂ ਸਲਾਹ ਲਾਉਣ ਲੱਗ ਗਈ ਤਾਂ ਨਹੀਂ ਹੁੰਦਾ, ਇੰਨਾ ਕੋਈ ਝੂਠ ਲਿਖਿਆ ਹੋਇਆ ਸੀ। ਦੌਲਤ ਨੂੰ ਪੁੱਛਿਆ ਵੀ ਉਹ ਪੀਰ ਹੈ ਭਾਈ, ਤੂੰ ਦੱਸ ਵੀ ਇਹ ਨਜ਼ਰਾਨਾ ਕੀ ਲੈ ਕੇ ਚੱਲੀ ਉਹਦੇ ਕੋਲ। ਕਹਿੰਦਾ ਨਜ਼ਰਾਨਾ ਕੀ ਲੈ ਕੇ ਜਾਣਾ, ਹਿੰਦੁਸਤਾਨ ਦਾ ਰਾਜ ਲੈਣ ਚੱਲਿਆ ਜਿਹਦੇ ਕੋਲ, ਉਹਨੂੰ ਤੂੰ ਨਜ਼ਰਾਨਾ ਕੀ ਦਏਗਾ ਬਈ। ਬੜਾ ਸ਼ੌਕ ਲੱਗਿਆ, ਗੱਲ ਤਾਂ ਇਹਨੇ ਪੂਰੀ ਕਹੀ ਹੈ, ਹਿੰਦੁਸਤਾਨ ਦਾ ਰਾਜ ਮੰਗਣ ਚੱਲਿਆ ਜਿਹੜੇ ਪੀਰ ਤੋਂ ਦਾਤ ਚ, ਬਈ ਮੈਨੂੰ ਬਖਸ਼ਿਸ਼ ਕਰ, ਮੈਂ ਹਿੰਦੁਸਤਾਨ ਨੂੰ ਫਤਿਹ ਕਰ ਲਾਂ, ਤੂੰ ਉਹਨੂੰ ਕੀ ਲੈ ਕੇ ਚੱਲੇਗਾ ਉਹਦੇ ਕੋਲ। ਲੇਕਿਨ ਇਹ ਰਾਜੇ ਵਿਸ਼ਵਾਸ ਕਰਦੇ ਹੁੰਦੇ ਨੇ ਬੰਦਿਆਂ ਤੇ, ਨਾਟਕ ਨਹੀਂ ਇਹ ਗੱਲ ਮੰਨਦਾ, ਗੁਰਬਾਣੀ ਨਹੀਂ ਇਹ ਗੱਲ ਮੰਨਦੀ, ਪਰ ਸਰਾਪ ਨੂੰ, ਪਰ ਉੱਥੇ ਲਿਖੀ ਹੋਈ ਸੀ, ਤੁਸੀਂ ਸਮਝਦੇ ਹੋ ਗੱਲ, ਉੱਥੇ ਵੀ ਗੱਲ ਲਿਖੀ ਹੋਈ ਸੀ, ਸਾਡੀ ਫਿਲਾਸਫੀ ਦੇ ਖਿਲਾਫ ਲਿਖੀ ਹੋਈ ਸੀ ਗੱਲ ਇਹ। ਤੂੰ ਕੋਹਨੂੰ ਕੀ ਦਏਗਾ, ਉਹਨੂੰ ਆਪਾਂ ਕੀ ਦੇ ਸਕਦੇ। ਕਹਿੰਦੇ ਗੱਲ ਤਾਂ ਠੀਕ ਹੈ, ਵੀ ਖੁਸ਼ ਕਿਹੜੀ ਗੱਲ ਤੇ ਹੁੰਦਾ, ਉੱਥੇ ਲਿਖਿਆ ਵੀ ਭੰਗ ਲੈ ਚੱਲ, ਫਿਰ ਤਾਂ ਭੰਗ ਲੈ ਕੇ ਤੁਰਿਆ ਸੀ, ਉਹ ਆਪ ਭੰਗ ਖਾਦਾ ਹੁੰਦਾ ਸੀ ਬਾਬਰ, ਤੁਸ ਕੇ ਬਾਬਰੀ ਚ ਲਿਖਿਆ ਹੋਇਆ ਹੈ। ਪ੍ਰੇਮ ਪ੍ਰਕਾਸ਼ ਨੇ ਦੱਸਿਆ ਨਾ ਮੈਨੂੰ, ਕਹਿੰਦਾ ਮੈਂ ਵੀ ਕਿਹਾ ਵੀ ਭੰਗ ਉਹਦੇ ਕੋਲ ਕਿੱਥੋਂ ਆ ਗਈ, ਰਾਜੇ ਸਾਰੇ ਨਸ਼ੇ ਖਾਂਦੇ ਸੀ, ਇਹਨਾਂ ਨੂੰ ਕੀ ਪਤਾ, ਜਿਹਨਾਂ ਨੇ ਰੋਜ਼ ਮੌਤ ਨੂੰ ਫੇਸ ਕਰਨਾ ਨਾ, ਵਿਦਵਾਨ ਕਰ ਲੈਣਗੇ ਮੌਤ ਨੂੰ ਫੇਸ, ਜਿਹੜੇ ਗੱਲਾਂ ਕਰਦੇ ਨੇ, ਜਿਹਨਾਂ ਨੇ ਮੌਤ ਨੂੰ ਫੇਸ ਕਰਨਾ, ਜਿੱਦਣ ਮੌਤ ਨੂੰ ਫੇਸ ਕਰ ਲੈਣਗੇ ਉਦੋਂ ਗੱਲ ਕਰਨ ਇਹ ਵੀ ਨਸ਼ੇ ਆ ਫਲਾਣੇ, ਪਹਿਲਾਂ ਮੌਤ ਨੂੰ ਫੇਸ ਕਰਕੇ ਦਿਖਾਉਣ, ਗੱਲਾਂ ਕਰਦੇ ਨੇ ਵਿਦਵਾਨ, ਮੌਤ ਫੇਸ ਕਰਨੀ, ਹਾਰਟ ਅਟੈਕ ਹੋ ਕੇ ਮਰ ਜਾਂਦੇ ਨੇ, ਜਾਂ ਹੱਥ ਪੈਰ ਫੁੱਲ ਮਾੜੇ ਬੰਦੇ ਦੇ ਹੱਥ ਪੈਰ ਖੜ ਜਾਂਦੇ ਨੇ, ਜਦੋਂ ਮੂਹਰੇ ਤੇ ਮੌਤ ਦੀ ਜਾਂਦੀ ਹੈ, ਹੱਥ ਪੈਰੇ ਨਹੀਂ ਕੰਮ ਕਰਦੇ, ਸ਼ਕਤੀਆਂ ਨਹੀਂ ਕੰਮ ਕਰਦੀ, ਅਗਲੇ ਨਹੀਂ ਕੰਮ ਕਰਦੀ ਹੈ, ਇਹ ਗੱਲਾਂ ਹੀ ਕਰਦੇ ਨੇ ਵਿਦਵਾਨ। ਮੌਤ ਨੂੰ ਫੇਸ ਜਿੱਦਣ ਕਰਨਗੇ ਉਦੋਂ ਪਤਾ ਲੱਗੂਗਾ ਵੀ ਕਿਵੇਂ ਕਰੀਦੀ ਹੈ ਮੌਤ ਫੇਸ, ਉਦੋਂ ਅਕਲ ਕੰਮ ਕਰਦੀ ਹੈ ਨਹੀਂ ਕਰਦੀ। ਲੈ ਗਿਆ, ਚਲੋ ਬਈ ਲੈ ਚੱਲਦੇ। ਤਾਂ ਉੱਥੇ ਕਹਿੰਦੇ ਨੇ ਉਹ ਖੁਰਾਸਾਨ ਖਸਮਾਂ ਨਾਲ ਕੀ ਆ ਹਿੰਦੁਸਤਾਨ ਡਰਾਇਆ ਦਾ ਸ਼ਬਦ ਉਦੋਂ ਉਚਾਰਨ ਹੋ ਰਿਹਾ ਸੀ ਨਹੀਂ ਹੋ ਰਿਹਾ ਸੀ, ਇਹ ਜੋੜ ਦਿੰਦੇ ਹੁੰਦੇ ਨੇ ਸਾਖੀਆਂ ਵਾਲੇ, ਸਾਰੇ ਸ਼ਬਦ ਇਹਨਾਂ ਨੇ ਕਿਤੇ ਨਾ ਕਿਤੇ ਜੋੜੇ ਹੋਏ ਨੇ। ਪਹਿਲਾਂ ਹੀ ਬਾਬਰ ਨੇ ਦੂਰੋਂ ਸੁਣਿਆ ਵੀ ਕੋਈ ਆਵਾਜ਼ ਆ ਰਹੀ ਹੈ ਬੜੀ ਸੁਰੀਲੀ, ਤੇ ਉਹਨੇ ਚਲੋ ਬਾਬਰ ਤਾਂ ਇਹ ਗੱਲ ਨਹੀਂ ਸੀ ਸਮਝਦਾ, ਉਹਦੀ ਬੋਲੀ ਹੈ ਨਹੀਂ ਸੀ, ਚਲਿਆ ਗਿਆ, ਉਹ ਆਪਣੇ ਕੀਰਤਨ ਕਰ ਰਹੇ ਸੀ, ਆਨੰਦ ਚ ਬੈਠੇ ਸੀ, ਜਾਂ ਬਾਬਰ ਮੂਹਰੇ ਗਿਆ, ਕੀਰਤਨ ਸਮਾਪਤ ਹੋ ਗਿਆ ਸੀ, ਅੱਖਾਂ ਖੋਲੀਆਂ, ਬਾਬਰ ਦੀ ਜਦ ਅੱਖ ਨਾ ਅੱਖ ਮਿਲੀ ਨਾ, ਕਹਿੰਦੇ ਬਾਬਰ ਦੀ ਆਪੇ ਹੀ ਗਰਦਨ ਝੁਕੀ ਉੱਥੇ ਲਿਖ, ਜਾਂ ਗੁਰੂ ਨਾਨਕ ਦੀ ਅੱਖ ਨਾ ਅੱਖ ਮਿਲੀ ਨਾ ਬਾਬਰ ਦੀ, ਬਾਬਰ ਦਾ ਅਸਰ ਝੁਕ ਗਿਆ ਆਪ ਹੀ, ਉਸੇ ਹੀ ਹੋ ਜਾਂਦਾ ਸੀ ਕਿ ਮੇਰਾ ਸਿਰ ਝੁਕਦਾ ਹੈ ਜਾਂ ਨਹੀਂ। ਐਸਾ ਸ਼ਕਤੀਸ਼ਾਲੀ ਕੋਈ ਬੰਦਾ ਉਹਨੇ ਪੀਰ ਦੇਖਿਆ ਹੀ ਨਹੀਂ ਸੀ, ਤਾਂ ਪੀਰ ਕਹਿੰਦੇ ਸੀ, ਐਵੇਂ ਥੋੜ੍ਹੀ ਕਹਿੰਦੇ ਸੀ ਪੀਰ। ਉਹਦੀ ਬਦੋ ਬਦੀ ਗਰਦਨ ਝੁੱਕੀ ਬਾਬਰ ਦੀ, ਬਸ ਇਹੀ ਟੈਸਟ ਉਹਨੇ ਲੈਣਾ ਸੀ। ਕਹਿੰਦੇ ਗੁਰੂ ਨਾਨਕ ਨੇ ਕਿਹਾ, ਕਹਿੰਦੇ ਭਾਈ ਤਲਵਾਰ ਤਾਰ ਹੱਥ ਤਾਂ ਤੇਰਾ ਇੱਥੋਂ ਮੇਰੇ ਉੱਥੇ ਉੱਪੜ ਜੂ, ਜਿੱਥੇ ਖੜਾ ਸੀ। ਉਹਨੇ ਕਿਹਾ ਵੀ ਇਹਨੂੰ ਇਸ ਗੱਲ ਦੇਖੋ, ਇਹ ਗੱਲ ਕਹੀ ਕਿਸੇ ਨੇ ਨਹੀਂ ਹੈ, ਮੈਂ ਨਹੀਂ ਇਸ ਗੱਲ ਨੂੰ ਮੰਨਦਾ ਵੀ ਇਹ ਗੱਲ ਕਹੀ ਹੈ, ਲੇਕਿਨ ਲਿਖਣ ਵਾਲੇ ਨੇ ਲਿਖੀ ਹੈ, ਮੈਂ ਇਹਨੂੰ ਸੱਚਾਈ ਨਹੀਂ ਕਹਿ ਰਿਹਾ, ਸੱਚਾਈ ਹੈ, ਸੱਚਾਈ ਹੁੰਦੀ ਤਾਂ ਰਿਵਾਈਜ਼ ਕਿਉਂ ਕਰਦੇ, ਲੇਕਿਨ ਇਹ ਲਿਖਿਆ ਹੋਇਆ ਹੈ ਨਾ ਵੀ ਕੀ ਲਿਖਿਆ ਹੋਇਆ ਸੀ। ਹੁਣ ਕਹਿੰਦਾ ਜੀ ਹੁਣ ਸ਼ਕਤੀ ਜਿਹੜੀ ਹੈ ਨਾ ਤਲਵਾਰ ਹੱਥ, ਸ਼ਕਤੀ ਤੁਸੀਂ ਖਿੱਚ ਲਈ,